ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਆਸਟ੍ਰੇਲੀਆ 2026 ਵਿੱਚ ਇੱਕ ਐਸੀ ਮਾਈਗ੍ਰੇਸ਼ਨ ਨੀਤੀ ਦੇ ਨਾਲ ਕਦਮ ਰੱਖ ਰਿਹਾ ਹੈ ਜੋ ਪਿਛਲੇ ਕੁਝ ਦਹਾਕਿਆਂ ਨਾਲੋਂ ਕਾਫੀ ਵੱਖਰੀ ਦਿਖ ਰਹੀ ਹੈ। ਇਸ ਵਾਰ ਸਰਕਾਰ ਦਾ ਮੁੱਖ ਮਕਸਦ ਮਾਈਗ੍ਰੇਸ਼ਨ ਦੀ ਗਿਣਤੀ ਘਟਾਉਣਾ ਨਹੀਂ, ਸਗੋਂ ਇਹ ਨਿਰਧਾਰਤ ਕਰਨਾ ਹੈ ਕਿ ਦੇਸ਼ ਵਿੱਚ ਕੌਣ ਆ ਰਿਹਾ ਹੈ, ਕਿਹੜੇ ਮਕਸਦ ਦੇ ਨਾਲ ਆ ਰਿਹਾ ਹੈ ਅਤੇ ਆਉਣ ਤੋਂ ਬਾਅਦ ਉਹ ਆਸਟ੍ਰੇਲੀਆ ਦੀ ਅਰਥ ਵਿਵਸਥਾ ਅਤੇ ਸਮਾਜ ਵਿੱਚ ਕਿਹੜਾ ਯੋਗਦਾਨ ਪਾਏਗਾ। ਕੋਵਿਡ-19 ਤੋਂ ਬਾਅਦ ਮਾਈਗ੍ਰੇਸ਼ਨ ਵਿੱਚ ਆਏ ਤੇਜ਼ ਉਛਾਲ, ਘੱਟ ਹੋ ਰਹੀ ਹਾਊਸਿੰਗ, ਢਾਂਚਾਗਤ ਦਬਾਅ ਅਤੇ ਬੌਂਡਾਈ ਬੀਚ ਤੇ ਹੋਏ ਹਿੰਸਕ ਹਮਲੇ ਨੇ ਸਰਕਾਰ ਨੂੰ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਸਮੀਖਿਆ ਦਾ ਨਤੀਜਾ 2026 ਵਿੱਚ ਲਾਗੂ ਹੋਣ ਵਾਲੇ ਕਈ ਨਵੇਂ ਕਾਨੂੰਨੀ, ਪ੍ਰਸ਼ਾਸਕੀ ਅਤੇ ਡਿਜੀਟਲ ਬਦਲਾਵਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਜਿਹੜੇ ਬਦਲਾਅ ਲਿਆਂਦੇ ਜਾ ਰਹੇ ਹੈ ਉਹਨਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਸਭ ਤੋਂ ਪਹਿਲਾਂ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਗਿਣਤੀ ਵਿੱਚ ਸਥਿਰ ਰਹੇਗਾ ਪਰ ਮਕਸਦ ਸਪਸ਼ਟ ਹੋ ਜਾਏਗਾ। 2025-26 ਲਈ ਆਸਟ੍ਰੇਲੀਆ ਦਾ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ 1,85,000 ਸੀਟਾਂ ਉੱਤੇ ਕਾਇਮ ਰੱਖਿਆ ਗਿਆ ਹੈ। ਇਹ ਫੈਸਲਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਮਾਈਗ੍ਰੇਸ਼ਨ ਘਟਾਉਣ ਦੇ ਹੱਕ ਵਿੱਚ ਨਹੀਂ ਹੈ ਅਤੇ ਇਸ ਕੁੱਲ ਗਿਣਤੀ ਵਿੱਚੋਂ 1,32,200 ਸੀਟਾਂ, ਜੋ ਕਿ ਕਰੀਬ 71% ਬਣਦੀਆਂ, ਸਕਿੱਲਡ ਮਾਈਗ੍ਰੇਸ਼ਨ ਵਾਸਤੇ ਰਾਖਵੀਆਂ ਹੋਣਗੀਆਂ ਅਤੇ 52,500 ਸੀਟਾਂ, ਜੋ ਲਗਭਗ 28% ਬਣਦੀਆਂ, ਪਰਿਵਾਰਕ ਸ਼੍ਰੇਣੀ ਵਾਸਤੇ, ਜਿਸ ਵਿੱਚ ਜ਼ਿਆਦਾਤਰ ਪਾਰਟਨਰ ਵੀਜ਼ੇ ਸ਼ਾਮਲ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਵੰਡ ਦੇਸ਼ ਦੀ ਉਤਪਾਦਕ ਸਮਰੱਥਾ ਵਧਾਉਣ, ਟੈਕਸ ਬੇਸ ਮਜ਼ਬੂਤ ਕਰਨ ਅਤੇ ਖਾਸ ਕਰਕੇ ਖੇਤਰੀ ਅਤੇ ਦੂਰ ਦਰਾਜ਼ ਇਲਾਕਿਆਂ ਵਿੱਚ ਮਜ਼ਦੂਰੀ ਵਾਲੀ ਘਾਟ ਪੂਰੀ ਕਰਨ ਲਈ ਕੀਤੀ ਗਈ ਹੈ। ਪਰ ਮਾਈਗ੍ਰੇਸ਼ਨ ਮਾਹਰ ਮਾਰਕ ਗਲੈਸਬਰੁੱਕ ਦਾ ਕਹਿਣਾ ਹੈ ਕਿ ਅਸਲ ਚੁਣੌਤੀ ਸਿਰਫ ਸਹੀ ਲੋਕ ਚੁਣਨ ਦੀ ਨਹੀਂ ਹੈ, ਸਗੋਂ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਅਸਲ ਨੌਕਰੀਆਂ ਵਿੱਚ ਬਦਲਣ ਦੀ ਹੈ। ਉਹ ਦਲੀਲ ਦਿੰਦੇ ਹਨ ਕਿ ਜੇ ਕੋਈ ਸਕਿੱਲਡ ਮਾਈਗ੍ਰੇਂਟ ਮਕੈਨਿਕ ਜਾਂ ਕੰਸਟਰਕਸ਼ਨ ਵਰਗੇ ਖੇਤਰਾਂ ਵਿੱਚ ਆਉਂਦਾ ਤਾਂ ਹੈ ਪਰ ਸਥਾਨਕ ਉਦਯੋਗ ਦੀਆਂ ਲੋੜਾਂ ਉੱਤੇ ਪੂਰਾ ਨਹੀਂ ਉਤਰਦਾ ਤਾਂ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਗਹਿਰੀ ਹੋ ਜਾਂਦੀ ਹੈ। ਚਲੋ ਹੁਣ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਬਾਰੇ। ਇਸ ਵਿੱਚ ਵਾਧਾ ਵੀ ਹੋ ਰਿਹਾ ਅਤੇ ਨਿਯੰਤਰਣ ਵੀ। ਪਿਛਲੇ 2 ਸਾਲਾਂ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਉੱਤੇ ਲਗਾਈ ਗਈ ਸਖ਼ਤੀ ਤੋਂ ਬਾਅਦ ਸਰਕਾਰ 2026 ਵਿੱਚ ਕੁਝ ਸੰਤੁਲਿਤ ਰਵੱਈਆ ਅਪਣਾਉਣ ਜਾ ਰਹੀ ਹੈ। ਵਿਦਿਆਰਥੀ ਆਮਦ ਦਾ ਟਾਰਗੇਟ 2025 ਦੇ 2,70,000 ਤੋਂ ਵਧਾ ਕੇ 2,95,000 ਕਰਨ ਦੀ ਯੋਜਨਾ ਹੈ। ਸਕਿੱਲਸ ਅਤੇ ਟ੍ਰੇਨਿੰਗ ਮੰਤਰੀ ਐਂਡਰੂ ਜਾਇਲਸ ਮੁਤਾਬਕ ਇਹ ਸੈਟਿੰਗਸ ਇਸ ਤਰ੍ਹਾਂ ਬਣਾਈਆਂ ਗਈਆਂ ਹਨ ਕਿ VET ਅਤੇ ਟ੍ਰੇਨਿੰਗ ਖੇਤਰ ਦੇਸ਼ ਦੀਆਂ ਅਸਲ ਸਕਿੱਲ ਲੋੜਾਂ ਨੂੰ ਪੂਰਾ ਕਰ ਸਕਣ। ਹਾਲਾਂਕਿ ਹੁਣ ਯੂਨੀਵਰਸਿਟੀਆਂ ਨੂੰ ਵਧੇਰੇ ਵਿਦਿਆਰਥੀ ਲਿਆਉਣ ਵਾਸਤੇ ਦੱਖਣ ਪੂਰਬੀ ਏਸ਼ੀਆ ਨਾਲ ਮਜ਼ਬੂਤ ਸਾਂਝ, ਸੁਰੱਖਿਆ ਅਤੇ ਕਾਫੀ ਵਿਦਿਆਰਥੀ ਰਿਹਾਇਸ਼, ਕੋਰਸਾਂ ਦੀ ਗੁਣਵੱਤਾ ਬਾਰੇ ਸਪਸ਼ਟ ਯੋਜਨਾ ਦਿਖਾਉਣੀ ਪਵੇਗੀ। ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ CEO ਫਿਲ ਹਨੀਵੁੱਡ ਮੰਨਦੇ ਹਨ ਕਿ ਥਾਈਲੈਂਡ ਅਤੇ ਇੰਡੋਨੇਸ਼ੀਆ ਵਰਗੇ ਨੇੜਲੇ ਦੇਸ਼ਾਂ ਨਾਲ ਸਾਂਝ ਵਧਾਉਣਾ ਸਹੀ ਕਦਮ ਹੈ ਪਰ ਵਿਦਿਆਰਥੀ ਹਾਊਸਿੰਗ ਇੱਕ ਲੰਬੇ ਸਮੇਂ ਦੀ ਸਮੱਸਿਆ ਹੈ ਜਿਸ ਦਾ ਹੱਲ ਤੁਰੰਤ ਨਹੀਂ ਨਿਕਲ ਸਕੇਗਾ। ਸਟੂਡੈਂਟ ਵੀਜ਼ਾ ਅਤੇ ਸਿਸਟਮ ਅਸਮਾਨਤਾ ਦੀ ਗੱਲ ਕਰਦੇ ਹਾਂ। ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਅਬੁਲ ਰਿਜ਼ਵੀ ਦਾ ਕਹਿਣਾ ਹੈ ਕਿ ਨਵੀਆਂ ਪਲੈਨਿੰਗ ਲੈਵਲ ਨੀਤੀਆਂ ਇਹਨਾਂ ਨਾਲ ਵੱਖ ਵੱਖ ਖੇਤਰਾਂ ਉੱਤੇ ਵੱਖਰਾ ਅਸਰ ਪਿਆ ਹੈ। ਜਿੱਥੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਆਪਣਾ ਕੋਟਾ ਪਾਰ ਕਰ ਚੁੱਕੀਆਂ ਹਨ, ਉੱਥੇ ਸਰਕਾਰੀ ਯੂਨੀਵਰਸਿਟੀਆਂ ਅਤੇ VET ਸੈਕਟਰ ਅਜੇ ਵੀ ਟਾਰਗੇਟ ਤੋਂ ਹੇਠਾਂ ਹਨ। ਇਸ ਕਾਰਨ ਸਰਕਾਰੀ ਯੂਨੀਵਰਸਿਟੀਆਂ ਹੁਣ ਤੇਜ਼ ਵੀਜ਼ਾ ਪ੍ਰੋਸੈਸਿੰਗ ਉੱਤੇ ਨਿਰਭਰ ਹੋ ਗਈਆਂ ਹਨ ਤਾਂ ਜੋ ਅਗਲੇ ਸਾਲ ਦੀਆਂ ਅਲਾਟਮੈਂਟਸ ਪੂਰੀਆਂ ਕੀਤੀਆਂ ਜਾ ਸਕਣ। 2024-25 ਵਿੱਚ ਸਟੂਡੈਂਟ ਵੀਜ਼ਾ ਅਰਜ਼ੀਆਂ ਘੱਟ ਕੇ ਲਗਭਗ 4,27,000 ਰਹਿ ਗਈਆਂ, ਜਦਕਿ ਰਿਫਿਊਜ਼ਲ ਦਰ ਕਰੀਬ 18% ਉੱਤੇ ਹੀ ਅਟਕੀ ਰਹੀ। ਇਹ ਅੰਕੜੇ ਦਰਸਾਉਂਦੇ ਹਨ ਕਿ ਸਰਕਾਰ ਅਜੇ ਵੀ ਵਿਦਿਆਰਥੀਆਂ ਦੀ ਨੀਅਤ ਅਤੇ ਗੁਣਵੱਤਾ ਨੂੰ ਲੈ ਕੇ ਚਿੰਤਤ ਹੈ। ਤੇ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਇਹ ਉਛਾਲ ਤੋਂ ਸੰਤੁਲਨ ਵੱਲ ਵੱਧਦੀ ਦਿਖ ਰਹੀ ਹੈ। ਕੋਵਿਡ ਤੋਂ ਬਾਅਦ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਵਿੱਚ ਜੋ ਭਾਰੀ ਉਛਾਲ ਆਇਆ ਸੀ ਉਹ ਹੁਣ ਹੌਲੀ ਹੌਲੀ ਘੱਟ ਰਿਹਾ ਹੈ। 2024-25 ਵਿੱਚ ਇਹ ਅੰਕੜਾ ਘੱਟ ਕੇ 3,06,000 ਉੱਤੇ ਆ ਗਿਆ ਹੈ, ਜੋ ਪਿਛਲੇ 3 ਸਾਲਾਂ ਦਾ ਸਭ ਤੋਂ ਨੀਵਾਂ ਪੱਧਰ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਮੁਤਾਬਕ ਇਹ ਕਮੀ ਅਸਥਾਈ ਵੀਜ਼ਾ ਧਾਰਕਾਂ ਦੀ ਆਮਦ ਘਟਣ ਅਤੇ ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਵਧਣ ਕਾਰਨ ਆਈ ਹੈ। ਸਰਕਾਰ ਲਈ ਇਹ ਇੱਕ ਰਾਹਤ ਦੀ ਹੱਲ ਹੈ ਕਿਉਂਕਿ ਹਾਊਸਿੰਗ ਅਤੇ ਸਹੂਲਤਾਂ ਉੱਤੇ ਦਬਾਅ ਇਸ ਨਾਲ ਕੁਝ ਹੱਦ ਤੱਕ ਘਟਿਆ ਤਾਂ ਹੈ। ਤੇ ਬੌਂਡਾਈ ਹਮਲਾ ਅਤੇ ਉਸ ਦੇ ਮੱਦੇਨਜ਼ਰ ਸੁਰੱਖਿਆ ਕੇਂਦਰਿਤ ਸੁਧਾਰ ਕੀਤੇ ਜਾ ਰਹੇ ਹਨ। ਬੌਂਡਾਈ ਬੀਚ ਉੱਤੇ ਹੋਏ ਹਮਲੇ ਨੇ ਮਾਈਗ੍ਰੇਸ਼ਨ ਨੀਤੀ ਵਿੱਚ ਸੁਰੱਖਿਆ ਦੇ ਮਸਲੇ ਨੂੰ ਕੇਂਦਰ ਵਿੱਚ ਲਿਆ ਦਿੱਤਾ ਹੈ। ਸਰਕਾਰ ਹੁਣ ਮਾਈਗ੍ਰੇਸ਼ਨ ਕਾਨੂੰਨਾਂ ਦੀ ਸਮੀਖਿਆ ਕਰ ਰਹੀ ਹੈ ਤਾਂ ਜੋ ਨਸਲੀ, ਧਾਰਮਿਕ ਜਾਂ ਨਫ਼ਰਤੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਇਸ ਦੇ ਤਹਿਤ ਵੀਜ਼ਾ ਰੱਦ ਕਰਨ ਅਤੇ ਇਨਕਾਰ ਦੇ ਅਧਿਕਾਰ ਵਧਾਉਣ ਦੀ ਗੱਲ ਹੋ ਰਹੀ ਹੈ, ਪਰ ਵਿਦਵਾਨਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਇਹ ਕਾਨੂੰਨ ਪਿੱਛੇ ਮੁੜ ਕੇ ਪੁਰਾਣੇ ਸਮੇਂ ਤੋਂ ਵੀ ਲਾਗੂ ਹੋ ਸਕਦੇ ਹਨ, ਜਿਸ ਨਾਲ ਪਹਿਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਡਿਜੀਟਲ ਮਾਈਗ੍ਰੇਸ਼ਨ ਅਤੇ ਨਵੀਆਂ ਸਹੂਲਤਾਂ ਦੀ ਗੱਲ ਵੀ ਕਰ ਲੈਂਦੇ ਹਾਂ ਚਲਦੇ ਚਲਦੇ। ਮਾਈਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਨੇ ਕਈ ਡਿਜੀਟਲ ਕਦਮ ਚੁੱਕੇ ਹਨ। ਮਿਆਦ ਪੂਰੀ ਕਰ ਚੁੱਕੇ ਵੀਜ਼ਿਆਂ ਵਾਲਿਆਂ ਲਈ ਨਵੀਂ ਆਨਲਾਈਨ ਸਹਾਇਤਾ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਉਹ ਕਾਨੂੰਨੀ ਦਰਜੇ ਨੂੰ ਜਲਦੀ ਸੁਧਾਰ ਸਕਣ। ਇਸ ਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਟੈਸਟਾਂ ਦੀ ਗਿਣਤੀ 5 ਤੋਂ ਵਧਾ ਕੇ 9, ਇਮੀ ਐਪ ਰਾਹੀਂ ਮੋਬਾਈਲ ਤੋਂ ਹੀ ਦਸਤਾਵੇਜ਼ ਅਤੇ ਬਾਇਓਮੈਟ੍ਰਿਕਸ ਜਮ੍ਹਾਂ ਅਤੇ 34 ਦੇਸ਼ਾਂ ਵਿੱਚ ਐਪ ਦੀ ਉਪਲਬਧਤਾ ਸ਼ਾਮਲ ਕੀਤੀ ਗਈ ਹੈ। ਇਹ ਸਾਰੇ ਵੀਜ਼ਾ ਬਦਲਾਅ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਕੀਤੇ ਜਾ ਰਹੇ ਹਨ। ਸੋ ਅੰਤ ਵਿੱਚ ਨਤੀਜਾ ਕੀ ਨਿਕਲਦਾ ਹੈ? 2026 ਦੀ ਆਸਟ੍ਰੇਲੀਆਈ ਮਾਈਗ੍ਰੇਸ਼ਨ ਨੀਤੀ ਦਾ ਕੇਂਦਰੀ ਨੁਕਤਾ ਹੈ ਘੱਟ ਨਹੀਂ ਪਰ ਸਹੀ ਮਾਈਗ੍ਰੇਸ਼ਨ। ਸਰਕਾਰ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ ਅਤੇ ਸਮਾਜਿਕ ਢਾਂਚੇ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਜਦ ਤੱਕ ਖੇਤਰੀ ਇਲਾਕਿਆਂ ਵਿੱਚ ਵਸਾਓ, ਸਕਿੱਲਸ ਦੀ ਅਸਲ ਵਰਤੋਂ ਅਤੇ ਵਿਦਿਆਰਥੀ ਪ੍ਰਣਾਲੀ ਦੀ ਗੁਣਵੱਤਾ ਉੱਤੇ ਗੰਭੀਰ ਧਿਆਨ ਨਹੀਂ ਦਿੱਤਾ ਜਾਂਦਾ, ਇਹ ਸੁਧਾਰ ਆਪਣਾ ਪੂਰਾ ਅਸਰ ਨਹੀਂ ਦਿਖਾ ਸਕਣਗੇ। ਦੋਸਤੋ, SBS ਨਿਊਜ਼ ਦੀ ਅਵਨੀਤ ਅਰੋੜਾ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਪੇਸ਼ ਕੀਤੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au। ਜੁੜੇ ਰਹੋ SBS ਪੰਜਾਬੀ ਦੇ ਨਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।